ਅਧਿਆਇ ਪੰਜਵਾਂ ਦੋਹਰਾ ਸਾਧਨ ਗਿਆਨ ਲਹਿਓ ਭਲੇ ਭਗਵਨ ਤੁਮ ਪ੍ਰਸਾਦ। ਸਾਧਨ ਗਿਆਨ ਲਹਿਓ ਭਲੇ ਭਗਵਨ ਤੁਮ ਪ੍ਰਸਾਦ। ਕਹਿੰਦੇ ਹੇ ਗੁਰਦੇਵ, ਆਪ ਜੀ ਦੀ ਬਖਸ਼ਿਸ਼ ਨਾਲ ਗਿਆਨ ਪ੍ਰਾਪਤੀ ਦੇ ਜਿਹੜੇ ਢੰਗ ਹੈ ਉਹ ਮੈਂ ਬਹੁਤ ਅੱਛੀ ਤਰ੍ਹਾਂ ਜਾਣ ਲਏ ਹਨ, ਪੁਨਸਾਤ ਤੁਹਾਡੀ ਕਿਰਪਾ ਦੁਆਰਾ। ਕਿ ਪ੍ਰਕਾਰ ਆਤਮ ਜਗਤ ਮੋਮਨ ਆਦਿ ਵਿਖਾਦ, ਆਤਮਾ ਕਿਸ ਤਰ੍ਹਾਂ ਸਤਚਿਤ ਆਨੰਦ ਸਰੂਪ ਹੈ ਅਤੇ ਜਿਹੜਾ ਸੰਸਾਰ ਨਜ਼ਰ ਆ ਰਿਹਾ ਇਹ ਕਿਵੇਂ ਝੂਠਾ ਹੈ। ਉਹ ਮਨ ਮੇਰੇ ਮਨ ਵਿੱਚ ਆਦਿਕ ਬਹੁਤ ਹੀ ਬਖਾਦ ਹਰ ਵੇਲੇ ਝਗੜਾ ਰਹਿੰਦਾ ਹੈ, ਇਹ ਸੰਸੇ ਦੀ ਨਿਵਿਰਤੀ ਕਰੋ। ਦੋਹਰਾ, ਉਹ ਪੁੱਤਰ ਕੀਜਿਆ ਨਹੀਂ ਰਾਂਝਾ ਕਹਿ ਸੋ ਪਰਮ। ਕਹਿੰਦੇ ਇਹ ਪੁੱਤਰ ਆਪਣੇ ਮਨ ਚ ਰਾਂਝਕ ਮੈਨੇ ਥੋੜਾ ਮਾਤਰ ਵੀ ਭਰਮ ਨਾ ਕਰ। ਕਹਾਂ ਜਗਤ ਈਸ਼ਵਰ ਕਹਾਂ ਇਹ ਸਮਨ ਕੇ ਭਰਮ। ਕਹਾਂ ਜਗਤ ਇਹ ਜੋ ਸੰਸਾਰ ਹੈ ਇਹ ਕਿਸ ਪ੍ਰਕਾਰ ਝੂਠਾ ਹੈ ਅਤੇ ਈਸ਼ਵਰ ਕਿਸ ਤਰ੍ਹਾਂ ਸੱਚਾ ਹੈ, ਇਹ ਅਗਿਆਨਤਾ ਕਰਕੇ ਸਾਰੇ ਮਨ ਦੇ ਭਰਮ ਹੈ। ਦੋਹਰਾ, ਰਾਗ ਦਵੈਖ ਮਨ ਕੇ ਧਰਮ ਤੂੰ ਤੋ ਮਨ ਨਹੀਂ ਹੋਏ। ਰਾਗ ਕਿਸੇ ਨੂੰ ਪ੍ਰੀਤੀ ਕਰਨੀ, ਦਵੈਖ ਕਿਸੇ ਨੂੰ ਈਰਖਾ ਕਰਨੀ, ਇਹ ਮਨ ਦੇ ਧਰਮ ਮਨ ਦੇ ਸੁਭਾਅ ਆ। ਕਹਿੰਦੇ ਤੂੰ ਮਨ ਨਹੀਂ ਹੈ, ਨਿਰਵਿਕਲ ਵਿਆਪਕ ਅਮਲ ਸੁਖ ਸਰੂਪ ਤੂੰ ਸੋਏ। ਕਹਿੰਦੇ ਤੂੰ ਤਾਂ ਕਹਿੰਦੇ ਤੇਰੀ ਜਿਹੜੀ ਆਤਮਾ ਸੁਖ ਸਰੂਪ ਹੈ, ਸਾਰੀਆਂ ਕਲਪਨਾ ਤੋਂ ਰਹਿਤ ਹੈ, ਸਾਰੇ ਪੂਰਨ ਵਿਆਪਕ ਹੈ, ਮਰਨ ਜਨਮਨ ਤੋਂ ਰਹਿਤ ਪਰਮਾਤਮਾ ਉਹੀ ਤੇਰਾ ਆਪਣਾ ਸਵਰੂਪ ਆਤਮਾ ਹੈ। ਦੋਹਰਾ, ਜਗਤ ਮੈਂ ਤੂੰ ਜਗਤ ਮੈਂ ਜੋ ਲਹਿ ਤਜ ਹੰਕਾਰ, ਇਹ ਸਾਰਾ ਸੰਸਾਰ ਤਾਂ ਤੇਰੇ ਵਿੱਚ ਹੈ ਤੇ ਤੇਰੀ ਸੱਤਾ ਸਾਰੇ ਸੰਸਾਰ ਚ ਹੈ। ਇਸ ਤਰ੍ਹਾਂ ਜਾਣ ਕੇ ਤਜ ਹੰਕਾਰ ਜਿਹੜਾ ਮਨ ਦਾ ਹੰਕਾਰ ਹੈ ਉਹਨੂੰ ਤਿਆਗ ਦੇ। ਮੈਂ ਮੇਰੀ ਸੰਕਲਪ ਤਜ ਸੁਖ ਮੈਂ ਅਵਨ ਵਿਵਹਾਰ, ਇਹ ਮੇਰੀ ਵਸਤੂ ਹੈ, ਮੈਂ ਫਲਾਨੇ ਦਾ ਹਾਂ, ਇਹ ਸਾਰੇ ਸੰਕਲਪ ਜਿਹੜੇ ਤਜ ਮੈਨੇ ਤਿਆਗ ਦੇ। ਜਦੋਂ ਸਾਰੇ ਤਿਆਗ ਦੇਗਾ ਫਿਰ ਜਿਤਨੇ ਧਰਤੀ ਦੇ ਜਿੰਨੇ ਸੁੱਖ ਹੈ ਤੂੰ ਉਹਨਾਂ ਦੇ ਵਿੱਚ ਆਨੰਦ ਨਾਲ ਵਿਚਰਨਾ ਕਰ। ਮੈਂ ਮੇਰੀ ਸੰਕਲਪਤਾ ਸੁੱਖ ਮੈਂ ਅਵਨ ਵਿਵਹਾਰ ਤੇ ਆਤਮਾ ਸੁੱਖ ਦੀ ਪ੍ਰਾਪਤੀ ਕਰਕੇ ਤੇ ਅਵਨੀ ਮੈਨੇ ਸੰਸਾਰ ਦੇ ਵਿਵਹਾਰ ਮੈਨੇ ਵਿੱਚ ਵਿਚਰਨਾ ਕਰ। ਦੋਹਰਾ, ਅਗਿਆਨ ਨਿੰਦ ਸੁਪਨੋ ਜਗਤ ਪੈਓ ਕਹੂੰ ਸੁਖਦ ਕਹੂੰ ਤ੍ਰਾਸ, ਗਿਆਨ ਪੈਓ ਜਾਗਿਓ ਜਗੈ ਦ੍ਰਿਸ਼ਟਾ ਦ੍ਰਿਸ਼ ਦ੍ਰਿਸ਼ਟ ਨੂੰ ਪਾਸ। ਕਹਿੰਦੇ ਅਗਿਆਨਤਾ ਦੇ ਕਾਰਨ ਜਦੋਂ ਇਨਸਾਨ ਸੁੱਤਾ ਹੁੰਦਾ ਸੁਪਨੇ ਵਿੱਚ ਇਹਨੂੰ ਕਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਦਾ ਪਾਸ ਹੁੰਦਾ ਤੇ ਕਦੋਂ ਕਹਿੰਦੇ ਫਿਰ ਇਹਨੂੰ ਡਰ ਵੀ ਲੱਗਣ ਲੱਗ ਜਾਂਦਾ ਤੇ ਸੁਪਨੇ ਦੇ ਵਿੱਚ ਡਰ ਦੇ ਨਾਲ ਕਈ ਵਾਰੀ ਇਹਨੂੰ ਕੰਬਣੀ ਛੱਡ ਜਾਂਦੀ ਹੈ। ਗਿਆਨ ਪੈ ਜਾਗਿਓ ਜਾਵੇ ਦ੍ਰਿਸ਼ਟਾ ਦ੍ਰਿਸ਼ ਨੂੰ ਪਾਸ, ਜਦੋਂ ਫਿਰ ਜਾਗ ਪੈਂਦਾ ਉਹ ਸੁਪਨਾ ਖਤਮ ਹੋ ਜਾਂਦਾ, ਫਿਰ ਇਹਨੂੰ ਵਿਚਾਰ ਆਉਂਦੀ ਮੈਂ ਤਾਂ ਇਹ ਸੁਪਨੇ ਦੇਖਦਾ ਸੀ, ਉਹ ਸੁਪਨਾ ਤਾਂ ਖਤਮ ਹੋ ਗਿਆ ਤੇ ਕੁਝ ਵੀ ਵਸਤੂ ਜਿਹੜੀ ਹੈ ਦ੍ਰਿਸ਼ਟਾ ਦ੍ਰਿਸ਼ਟ ਨੂੰ ਪਾਸ, ਦ੍ਰਿਸ਼ਟ ਅਦ੍ਰਿਸ਼ਟ ਹੈ, ਦਿਸਦਾ ਤੇ ਅਣ ਦਿਸਦਾ, ਦਿਸਣ ਵਾਲਾ ਨਾ ਦਿਸਣ ਵਾਲਾ, ਉਹ ਪਾਸ ਕੋਈ ਪ੍ਰਤੀਕ ਹੁੰਦਾ ਹੀ ਨਹੀਂ, ਕਿਉਂਕਿ ਉਹ ਭ੍ਰਾਂਤੀ ਕਰਕੇ ਹੁੰਦਾ ਹੈ। ਦੋਹਰਾ ਸ਼ੁਦਾ ਪਾਸਾ ਸ਼ੋਕ ਪੁਨ ਹਰਖ ਜਨਮ ਅਰੰਤ। ਕਹਿੰਦੇ ਸ਼ੋਦਾ ਮੈਨੇ ਭੁੱਖ, ਪਿਪਾਸਾ ਮੈਨੇ ਪਿਆਸ, ਸ਼ੋਕ ਚਿੰਤਾ ਹੋਣੀ, ਹਰ ਖੁਸ਼ੀ ਹੋਣੀ, ਜੰਮਣਾ ਅਤੇ ਅੰਤ ਮਰ ਜਾਣਾ। ਜੇ ਖਟੁਰਮੀ ਧਰਮ ਤਨ ਆਤਮ ਰਹਿਤ ਆਨੰਦ। ਖਟ ਮੈਨੇ ਛੇ ਉਰਮੀਆਂ, ਇਹ ਮਨ ਦੀਆਂ ਲਹਿਰਾਂ ਹਨ। ਤੇ ਇਹ ਸਾਰੇ ਜਿਹੜੇ ਵਿਕਾਰ ਹੈ, ਭੁੱਖ ਪਿਆਸ, ਬੁਢਾਪਾ, ਮੌਤ, ਸ਼ੋਕ ਤੇ ਮੋਹ ਆਦਿਕ, ਸਰਦੀ ਹੈ, ਗਰਮੀ ਹੈ, ਭੁੱਖ ਆ, ਪਿਆਸ ਹੈ, ਲੋਭ ਦਾ ਹੋਣਾ, ਮੋਹ ਦਾ ਹੋਣਾ, ਕਈ ਇਹ ਮੰਨਦੇ ਆ, ਇਹ ਇੱਕ ਲਹਿਰਾਂ ਹੈ। ਖਟ ਅਰਮੀ ਉਰਮੀ ਧਰਮ ਤਨ, ਇਹ ਸਰੀਰ ਦੇ ਧਰਮ ਹੈ, ਸਰੀਰ ਦੇ ਨਿਯਮ ਹੈ। ਆਤਮ ਰਹਿਤ ਆਨੰਦ, ਆਤਮਾ ਜਿਹੜੀ ਹੈ ਇਹਨਾਂ ਖੱਟ ਉਰਮੀਆਂ ਤੋਂ ਰਹਿਤ ਹੈ ਤੇ ਅਨੰਤ ਸਰੂਪ ਹੈ, ਸ਼ੁੱਧ ਸਰੂਪ ਹੈ। ਆਤਮਾ ਆਪਣਾ ਸਰੂਪ ਹੈ ਔਰ ਸ਼ੁੱਧ ਹੈ ਅਤੇ ਅਨੰਤ ਰੂਪ ਹੈ। ਦੋਹਰਾ ਜਨਮ ਅਸਤ ਔਰ ਬਿਰਧ ਪੁੰਨ ਵਿਪਰਨ ਸ਼ੈਤਨ ਨਾਸ, ਔਰ ਜੰਮਣਾ ਤੇ ਭਾਈ ਸੰਤੋਖ ਸਿੰਘ ਨੇ ਦੱਸਿਆ ਜਨਮ ਅਸਤ ਔਰ ਬਿਰਧ ਪਰਿਣਾਮਾ ਖੀਨ ਹੋਣ ਮਰਨ ਦੁੱਖ ਧਾਮ ਖਟ ਵਿਕਾਰ ਆਤਮ ਮੈਂ ਨਹੀਂ। ਈਸ਼ਵਰ ਦੇ ਛੇ ਗੁਣ ਹੈ, ਜਸ ਐਸ਼ਵਰਜ ਵੈਰਾਗ ਅਵਧਾਰ, ਲਕਸ਼ਮੀ ਗਿਆਨ ਸੋ ਪੂਰਨ ਹਾਰ, ਖਟ ਵਿਕਾਰ ਜਨਮ ਮਨ ਔਰ ਮਰਨੋ, ਇਹ ਸਰੀਰ ਕੇ ਦੋਨੋ ਵਰਨੋ। ਸ਼ੁਦਾ ਤ੍ਰਿਖਾ ਦੁਇ ਪ੍ਰਾਨਨ ਕੇ ਹਰਖ ਸ਼ੁਭ ਮਨ ਕੋ ਜੋਗ ਹੇਰ। ਹੁਣ ਦੱਸਦੇ ਹੈ, ਪਹਿਲਾਂ ਹੈ ਨਿਮਣਾ, ਜਨਮ ਮਾਂ ਦੇ ਗਰਭ ਵਿੱਚ ਨਿਮਣਾ, ਔਰ ਫਿਰ ਮਾਂ ਦੇ ਪੇਟ ਤੋਂ ਬਾਹਰ ਆਉਣਾ, ਜਨਮ ਲੈਣਾ, ਆਸਕ ਮੈਂ ਨਹੀਂ ਹੋਣਾ, ਬਿਰਧ ਮੈਂ ਨਹੀਂ ਹੁੰਦਾ ਤੇ ਬੁਢਾਪਾ ਆ ਜਾਣਾ, ਵਿਪਰਣ ਮੈਂ ਨਹੀਂ ਹੁੰਦਾ ਬਾਲਕ ਤੋਂ ਫਿਰ ਕਿਸ਼ੋਰ, ਕਿਸ਼ੋਰ ਤੋਂ ਜਵਾਨ ਅਵਸਥਾ, ਜਵਾਨੀ ਤੋਂ ਬੁਢਾਪਾ, ਬੁਢਾਪੇ ਤੋਂ ਮੌਤ, ਭਾਵ ਬਦਲ ਜਾਣਾ। ਛੇ ਤੇ ਛੇਵਾਂ ਫੇਰਦਾ ਤਨ ਦਾ, ਸਰੀਰ ਦਾ ਖਤਮ ਹੋ ਜਾਣਾ। ਖੱਟ ਤੋਂ ਮਤਲਬ ਹੁੰਦਾ ਛੇ, ਵਿਕਾਰ ਤੋਂ ਮਤਲਬ ਹੁੰਦੀਆਂ ਛੇ ਜਿਹੜੀਆਂ ਇੱਥੇ ਹਾਲਤਾਂ ਹੁੰਦੀਆਂ, ਖੱਟ ਵਿਕਾਰ ਸਰੀਰ ਦੀਆਂ ਇਹ ਛੇ ਦਰਸ਼ਾਇਆ, ਨਿਮਣਾ, ਜੰਮਣਾ, ਵਧਣਾ, ਘਟਣਾ, ਬਦਲਣਾ ਤੇ ਨਾਸ ਹੋਣਾ, ਇਹ ਛੇ ਹੈ। ਇਹ ਜਿਹੜੇ ਛੇ ਦੋਸ਼ ਹੈ ਇਹਨਾਂ ਤੋਂ ਆਤਮਾ ਰਹਿਤ ਹੈ। ਔਰ ਪਹਿਲਾਂ ਨਿਮਣਾ, ਜੰਮਣਾ, ਫਿਰ ਬਿਰਧ ਵਧਣਾ, ਵਿਪਰਨ ਬਦਲਣਾ ਤੇ ਛੇਵਾਂ ਤਨ ਦਾ ਨਾਸ ਹੋਣਾ, ਇਹ ਛੇ ਵਿਕਾਰ ਦੇ ਦੇ ਹੈ। ਆਤਮਾ ਸਵੈਨ ਪ੍ਰਕਾਸ਼, ਆਤਮਾ ਜਿਹੜਾ ਉਹ ਤਾਂ ਸਵੈਨ ਪ੍ਰਕਾਸ਼ ਹੋ ਗਿਆ। ਇਹ ਛੇ ਧਰਮ ਸਰੀਰ ਲਿਆ, ਆਤਮਾ ਤਾਂ ਸੁਤੇ ਸਿੱਧੇ ਪ੍ਰਕਾਸ਼ ਰੂਪ ਹੈ। ਨਿਮਣਾ, ਜੰਮਣਾ ਔਰ ਬੁਢਾਪਾ ਤੇ ਵਧਣਾ ਤੇ ਘਟਣਾ, ਔਰ ਛੇਵਾਂ ਹੈਗਾ ਸਰੀਰ ਦਾ ਨਾਸ ਹੋ ਜਾਣਾ। ਦੋਹਰਾ ਚਿਦਾਕਾਸ ਅਦਵੈ ਅਮਲ ਸ਼ਾਂਤ ਏਕਤਾ ਰੂਪ ਜਨਮ ਮਰਨ ਕਤ ਸੰਭਵ ਹੈ ਕਤ ਅਹੰਕਾਰ ਅਨੂਪ। ਕਹਿੰਦੇ ਚਿਦਾਕਾਸ ਜਿਹੜਾ ਤੇਰਾ ਜਿਹੜਾ ਆਤਮਾ ਸਰੂਪ ਹੈ ਔਰ ਜਿਹੜਾ ਉਹ ਚੇਤਨ ਆਕਾਸ਼ ਨੂੰ ਪੂਰਨ ਹੈ। ਚਿਦਾਕਾਸ਼ ਜਿਹੜਾ ਚੇਤਨ ਆ ਆਕਾਸ਼ ਨੂੰ ਪੂਰਨ ਅਦਵੈ ਦਵੈਸ ਤੋਂ ਰਹਿਤ ਹੈ, ਅਮਲ ਮੈਲ ਤੋਂ ਰਹਿਤ ਹੈ, ਉਹਨੂੰ ਕਿਸੇ ਪ੍ਰਕਾਰ ਦੀ ਵਿਕਾਰਾਂ ਦੀ ਮੈਲ ਜਿਹੜੀ ਪਾਉਂਦੀ ਨਹੀਂ, ਸ਼ਾਂਤ ਹੈ ਸ਼ਾਂਤ ਹੈ ਤੇ ਇੱਕ ਸਰੂਪ ਹੈ ਤੇਰਾ ਜਿਹੜਾ ਸਰੂਪ ਹੈ। ਤਬ ਮੈਨ ਤੇਰਾ ਜਿਹੜਾ ਇੱਕ ਸਰੂਪ ਹੈ ਜਨਮ ਮਰਨ ਕਤ ਸੰਭਵ ਹੈ, ਉਹ ਚ ਜੰਮਣ ਮਰਨਾ ਕਤੇ ਸੰਭਵ ਹੋਏ ਨਹੀਂ ਸਕਦਾ, ਬਣਦਾ ਹੀ ਨਹੀਂ। ਕਤ ਅਹੰਕਾਰ ਅਨੂਪ ਔਰ ਫਿਰ ਉਹਦੇ ਵਿੱਚ ਕਤ ਅਹੰਕਾਰ ਅਨੂਪ ਕਿਸ ਤਰ੍ਹਾਂ ਅਹੰਕਾਰ ਉਹਦੇ ਵਿੱਚ ਕਿਵੇਂ ਹੋ ਸਕਦਾ, ਉਹ ਤਾਂ ਅਨੂਪ ਹੈ, ਉਪਮਾ ਤੋਂ ਰਹਿਤ ਹੈ, ਉਹਦੇ ਵਰਗੀ ਕਿਸੇ ਦੀ ਉਪਮਾ ਹੈ ਹੀ ਨਹੀਂ। ਕਤ ਮੈਨੇ ਕਦੇ ਵੀ ਉਹਦੇ ਵਿੱਚ ਹੰਕਾਰ ਜਿਹੜਾ ਸੰਭਵ ਨਹੀਂ, ਇਹ ਨਹੀਂ ਬਣਦਾ। ਤੇਰਾ ਸਰੂਪ ਤਾਂ ਅਨੁਪਮ ਹੈ, ਉਪਮਾ ਤੋਂ ਰਹਿਤ ਹੈ। ਦੋਹਰਾ ਬਿਖੈ ਭੋਗ ਅਸਥਾਨ ਤਨ ਸਾਧ ਕੇਂਦਰ ਹੈ ਜੋ ਇਹ ਜਿਹੜੇ ਪੰਜ ਵਿਕਾਰ ਹੈ, ਵਿਖੇ ਵਿਕਾਰ ਹੈ, ਸੂਕਸ਼ਮ ਤਨ ਮਾਤਰਾ ਵੀ ਕਹਿੰਦੇ, ਸ਼ਬਦ ਸਪਰਸ਼ ਰੂਪ ਦਾ ਸੰਬੰਧ ਆਦਿਕ, ਉਹ ਜਿਹੜੇ ਪੰਜ ਵਿਕਾਰ ਆ ਇਹਨਾਂ ਦੇ ਭੋਗਣ ਦਾ ਸਥਾਨ ਤਾਂ ਇਹ ਦੇਹ ਹੈ ਔਰ ਜਿਹੜੇ ਔਰ ਇੰਦਰੀਏ ਹੈ, ਅੱਖਾਂ ਕੰਨ ਆ, ਨੱਕ ਹੈ, ਜੀਵ ਹੈ ਤੇ ਚਮੜੀ ਹੈ, ਇਹ ਇੰਦਰੀ ਹੈ, ਇਹ ਜਿੰਨੇ ਵਿਕਾਰ ਹੈ ਇਹਨਾਂ ਨੂੰ ਸਾਬਤ ਕਰਨ ਵਾਲੇ ਹੈ। ਵਿਖੇ ਭੋਗ ਸਥਾਨ ਤਨ, ਵਿਖੇ ਭੋਗਾਂ ਦਾ ਸਥਾਨ ਇਹ ਸਰੀਰ ਹੈ, ਸਾਧ ਕੇਂਦਰ ਹੈ ਜੋ ਇਹ ਜਿਹੜੇ ਇੰਦਰੀਏ ਹੈ ਇਹ ਫਿਰ ਸਾਧਕ ਹੈ, ਇਹਨੂੰ ਸਾਬਤ ਕਰਨ ਵਾਲੇ ਹੈ। ਜੋਏ ਤੂੰ ਭਾਵ ਜਿਹੜੇ ਆਹੇ ਭੋਗਤਾ ਬਦਮਨ ਤੂੰ ਨਾ ਚਤੁਸ਼ਟਾ ਹੋਏ, ਫਿਰ ਇਹ ਜੀਵ ਕਹਿੰਦੇ ਜਿਹੜਾ ਤੇਰਾ ਦੇਹ ਹੈ ਇਹ ਭੋਗਣ ਵਾਲਾ ਆ ਤੇ ਜਿਹੜਾ ਚਤੁਸ਼ਟੇ ਮਨ ਵਿੱਚ ਚਿਤ ਹੰਕਾਰ ਅੰਤਿਸ਼ ਕਰਨ ਹੈ ਉਹ ਇਹਨਾਂ ਦਾ ਭੋਗਤਾ ਨਹੀਂ। ਦੋਹਰਾ ਕਾਰਨ ਲਿੰਗ ਸਥੂਲ ਤਨ ਮਨ ਬੁੱਧ ਇੰਦਰੈ ਪ੍ਰਾਣ, ਕਾਰਨ ਸਰੀਰ ਜਿਹੜਾ ਇਹਨੂੰ ਆਨੰਦਮੈ ਕੋਸ਼ ਕਹਿੰਦੇ ਹੈ, ਉਦੋਂ ਫਿਰ ਸੁਖੋਪਤੀ ਅਵਸਥਾ ਦਾ ਉਕਲਪਤ ਸਰੀਰ ਹੈ ਜਿਹਦੇ ਵਿੱਚ ਜਿੰਨੇ ਵੀ ਇੰਦਰੀਏ ਹੈ ਇਹਨਾਂ ਦੇ ਵਿਸ਼ਿਆਂ ਦਾ ਭਾਵ ਹੋ ਜਾਂਦਾ ਤੇ ਜਿਹੜਾ ਹੰਕਾਰ ਦਾ ਖਿਆਲ ਹੈ ਉਹ ਬਾਕੀ ਹੁੰਦਾ ਤੇ ਜਿਸ ਤੋਂ ਜਿਹੜੀ ਜੀਵਾਤਮਾ ਹੁੰਦੀ ਉਹ ਕੁਝ ਸੁੱਖ ਅਨੁਭਵ ਕਰਦੀ ਹੈ। ਉਹ ਵਿਦਿਆ ਨੂੰ ਹੀ ਕਈ ਕਾਰਨ ਸਰੀਰ ਮੰਨਦੇ ਹੈ, ਜਿਹੜਾ ਲਿੰਗ ਸੂਖਮ ਸਰੀਰ ਹੈ ਤੇ ਇਹ ਦੂਏ ਇੱਕ ਸਰੀਰ ਨੂੰ ਤਿਆਗਦਾ ਤੇ ਦੂਏ ਚ ਪ੍ਰਵੇਸ਼ ਕਰ ਜਾਂਦਾ। ਮਨ ਹੈ, ਬੁੱਧੀ ਹੈ, ਪੰਜ ਪ੍ਰਾਣ ਹੈ, ਪ੍ਰਾਣ ਅਪਾਨ ਅਧਿਆਨ ਸਮਾਨ ਬਿਆਨ, ਪੰਜ ਜਿਹੜੀਆਂ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਅੱਖਾਂ ਕੰਨ ਨੱਕ ਜੀਭ ਚਮੜੀ, ਇਹਨਾਂ 17 ਤੱਤਾਂ ਦਾ ਜਿਹੜਾ ਸੁਮੇਲ ਤੋਂ ਇਹ ਸੂਖਮ ਸਰੀਰ ਬਣਦਾ। ਉਹ ਸਥੂਲ ਸਰੀਰ ਹੈ ਆਕਾਸ਼ ਬਾਜੂ ਅਗਨੀ ਜਲ ਧਰਤੀ ਆਦਿ। ਕਾਰਨ ਲਿੰਗ, ਕਾਰਨ ਸਰੀਰ ਹੋ ਗਿਆ ਤੇ ਲਿੰਗ ਸੂਖਮ ਸਰੀਰ ਸਥੂਲ, ਤਨ ਜਿਹੜਾ ਆ ਮਨ ਬੁੱਧਿ ਇੰਦਰੇ ਪ੍ਰਾਣ, ਮਨ ਬੁੱਧੀ ਇੰਦਰੀਏ ਤੇ ਪ੍ਰਾਣ ਆ ਜਿਹੜੇ ਦਸ ਇੰਦਰੀਆਂ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਤੇ ਦਸ ਜਿਹੜੇ ਪ੍ਰਾਣ ਆ। ਇਹ ਜੜ ਤੋਹੇ ਲਹਿ ਨਹੀਂ, ਇਹ ਸਾਰੇ ਜੜ ਹੈ, ਇਹ ਤੇਰੇ ਸਰੂਪ ਨੂੰ ਨਹੀਂ ਜਾਣ ਸਕਦੇ। ਤੂੰ ਚੇਤਨ ਪਰਮਾਨ, ਤੂੰ ਤਾਂ ਕਹਿੰਦੇ ਚੇਤਨ ਸਰੂਪ ਹੈ, ਪਰਮਾਨ ਮੈਨੇ ਪਰ ਵਿਸ਼ੇਸ਼ ਕਰ ਭਲੀ ਪ੍ਰਕਾਰ, ਮਨ ਮੈਨੇ ਮੰਨਣਾ ਕਰ। ਦੋਹਰਾ ਏਕ ਤੰਤ ਮੈਂ ਤਿਰਗੁਣਤਾ ਉਰਜ ਗ੍ਰੰਥ ਪਾਏ, ਕੈਸੇ ਸ਼ੁੱਧ ਸਵਰੂਪ ਮੈਂ ਨਾਥ ਜਗਤ ਦਰਸਾਏ। ਜਿਸ ਤਰ੍ਹਾਂ ਕਹਿੰਦੇ ਧਾਗੇ ਦੇ ਤਿੰਨ ਰੰਗ ਹੁੰਦੇ ਆ, ਉਹ ਆਪਣੇ ਵਿੱਚ ਇੱਕ ਦੂਜੇ ਵਿੱਚ ਫਸ ਕੇ ਕਈ ਤਰ੍ਹਾਂ ਦੀਆਂ ਗੰਢਾਂ ਬਣ ਜਾਂਦੀਆਂ। ਜਿਹੜੇ ਉਰਜ ਮੈਨੂੰ ਉਲਝ ਜਾਂਦੇ ਆ ਗ੍ਰੰਥ ਕੇ ਗੰਢਾਂ ਬਹੁਤ ਪਾਏ, ਬਹੁਤ ਕਿਸਮ ਦੀਆਂ ਬਣ ਜਾਂਦੀਆਂ। ਤਿਰਵਣਤਾ ਜਿਹੜੇ ਤਿੰਨ ਗੁਣ ਹੈ, ਇਹ ਤਿੰਨ ਰੰਗ ਹੈ ਸਮਝੋ। ਕੈਸੇ ਸ਼ੁੱਧ ਸੁਣ ਨਾਥ ਜਗਤ ਦਰਸਾ, ਇਸੇ ਤਰ੍ਹਾਂ ਪੰਡਿਤ ਨਾਥ ਜੀ ਕਹਿੰਦੇ ਇਸੇ ਵਿਗਾ ਤੇਰਾ ਜਿਹੜਾ ਸ਼ੁੱਧ ਸਰੂਪ ਆਤਮਾ ਹੈ ਉਹਦੇ ਸੰਸਾਰ ਜਿਹੜਾ ਕਲਪਤ ਨਜ਼ਰ ਆ ਰਿਹਾ। ਦੋਹਰਾ ਬਸਨ ਪੁੱਤਰੀ ਬਸਨ ਮੈਂ ਨਾਨਾ ਅੰਗ ਅਨੂਪ, ਏਕ ਤੰਤ ਬਿਨ ਨੈ ਬੀਓ ਜਿਉ ਸਭ ਸੁਧ ਸਰੂਪ। ਜਿਸ ਤਰ੍ਹਾਂ ਕਹਿੰਦੇ ਜਦੋਂ ਕੱਪੜਾ ਹੁੰਦਾ, ਕੱਪੜੇ ਉੱਤੇ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਔਰ ਕਈ ਤਰ੍ਹਾਂ ਦੇ ਬੜਬੜੇ ਸੋਹਣੇ ਜਿਹੜੇ ਉਹਨਾਂ ਦੇ ਅੰਗ ਪ੍ਰਤੀਤ ਹੁੰਦੇ ਆ, ਨਾਨਾ ਅੰਗ ਅਨੂਪ, ਨਾਨਾ ਪ੍ਰਕਾਰ ਦੇ ਅੰਗ ਜਿਹੜੇ ਅਨੂਪ ਬੜੇ ਸੁੰਦਰ ਨਜ਼ਰ ਆਉਂਦੇ ਆ। ਬਸਨ ਪੁੱਤਰੀ ਬਸਨ ਮੈਂ, ਜਿਹੜੀਆਂ ਬਸਨ ਕੱਪੜੇ ਦੀਆਂ ਪੁੱਤਰੀਆਂ ਮੂਰਤਾਂ ਆ, ਉਹ ਕੱਪੜੇ ਵਾਂਗੂ ਨਜ਼ਰ ਆਉਂਦੀਆਂ, ਉਹ ਕੱਪੜੇ ਦਾ ਹੀ ਰੂਪ ਬਣੀਆਂ ਹੁੰਦੀਆਂ। ਇਸ ਤਰ੍ਹਾਂ ਉਹ ਕਹਿੰਦੇ ਸਭ ਕੁਝ ਇੱਕ ਤੰਦ ਤੋਂ ਬਿਨਾਂ ਕੁਝ ਨਹੀਂ ਹੁੰਦਾ, ਧਾਗਾ ਹੀ ਹੁੰਦਾ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਮਾਇਆ ਸਵਲ ਵਿਰਾਟ ਰੂਪੀ ਹੈ ਬ੍ਰਹਮ, ਵਿਰਾਟ ਰੂਪ ਕੱਪੜੇ ਵਿੱਚ ਛੋਟੇ ਛੋਟੇ ਜੀਵ ਜੰਤ ਜਿਹੜੇ ਉਹ ਤਸਵੀਰਾਂ ਨੂੰ ਬੜੇ ਸੁੰਦਰ ਨਜ਼ਰ ਆਉਂਦੇ ਆ, ਪਰ ਉਹ ਕਹਿੰਦੇ ਹੈਗੇ ਇੱਕ ਸ਼ੁੱਧ ਸਰੂਪ ਆਤਮਾ ਹੀ, ਸ਼ੁੱਧ ਸਰੂਪੀ ਬ੍ਰਹਮ ਸੂਤਰ ਤੋਂ ਬਿਨਾਂ ਕਹਿੰਦੇ ਕੁਝ ਹੋਰ ਹੋਰ ਹੈ ਹੀ ਨਹੀਂ, ਉਹ ਸਾਰਿਆਂ ਦਾ ਆਪ ਹੀ ਹੈ। ਇਹ ਬ੍ਰਹਮ ਸੂਤਰ ਦੀ ਏਕ ਤੰਤ ਬਿਨ ਨਹਿ ਬੀਓ, ਜਿਵੇਂ ਇੱਕ ਤੰਤ ਧਾਗੇ ਤੋਂ ਬਿਨਾਂ ਬੀਓ ਮੈਨੇ ਦੂਜਾ ਨਹੀਂ, ਤਿਉਂ ਸਭ ਸ਼ੁੱਧ ਸਰੂਪ, ਤਾਂ ਸਾਰਾ ਸ਼ੁੱਧ ਸਰੂਪ ਹੈ ਪਰਮੇਸ਼ਰ ਹੀ ਹੈ। ਜਿਵੇਂ ਕੱਪੜਾ ਕਿਸੇ ਧਾਗੇ ਤੋਂ ਬਿਨਾਂ ਕੱਪੜਾ ਕੁਛ ਨਹੀਂ, ਇਸ ਤਰ੍ਹਾਂ ਸ਼ੁੱਧ ਸਰੂਪ ਪਰਮਾਤਮਾ ਬਿਨਾਂ ਕੁਝ ਨਹੀਂ। ਦੋਹਰਾ ਦੇਹ ਖਲੌਣੇ ਖੰਡ ਕੇ ਆਨੰਦ ਭੈਓ ਮਨ ਮਾਹੇ, ਹਾਂ ਖੰਡ ਦੇ ਖਲੌਣੇ ਨੂੰ ਬੱਚਾ ਦੇਖ ਕੇ ਮਨ ਚ ਬਹੁਤ ਆਨੰਦ ਨਾਲ ਭਰ ਜਾਂਦਾ, ਖੁਸ਼ ਹੋ ਜਾਂਦਾ। ਚਾਹੇ ਕਰੀ ਜਾ ਬਸ ਕੀ ਤਬ ਸਭ ਲੈ ਹੈ ਜਾਏ, ਜਦੋਂ ਬਾਲਕ ਉਹਨਾਂ ਚੋਂ ਕਿਸੇ ਚੀਜ਼ ਨੂੰ ਵੀ ਖਾਣ ਦਾ ਇੱਛਾ ਕਰਦਾ, ਉਹ ਖਿਡੌਣੇ ਸਾਰੇ ਜਿਹੜੇ ਹੈ ਉਹ ਫਿਰ ਹੱਥ ਲੱਗਣੇ ਭੁਰ ਜਾਂਦੇ ਆ। ਚਾਹੇ ਕਰੀ ਜਾ ਬਸ ਕਿਸੇ ਵਸਤੂ ਦੀ ਇੱਛਾ ਕਰਦਾ, ਤਬ ਸਭ ਲੈ ਜਾਏ, ਸਾਰੇ ਲੈ ਹੋ ਜਾਂਦੇ, ਸਾਰੇ ਖਤਮ ਹੋ ਜਾਂਦੇ ਆ। ਦੁਆਰਾ ਲੈ ਹੋ ਨਾ ਸੁੱਧ ਸਰੂਪ ਜਨ, ਕਹਾਂ ਲੈ ਹੋ ਤਿੰਨ ਕੂਰ, ਸ਼ਾਖਾ ਦਲ ਸਿੰਚ ਰਹੇ ਹੋ ਜੋ ਨਹੀਂ ਸਿੰਚੋ ਮੂਰ। ਕਹਿੰਦੇ ਜਿਨ੍ਹਾਂ ਨੇ ਸ਼ੁੱਧ ਸਰੂਪ ਪਰਮੇਸ਼ਰ ਨੂੰ ਨਹੀਂ ਜਾਣਿਆ, ਉਹ ਝੂਠੇ ਜਿਹੜਾ ਮਨੁੱਖ ਹੈ ਇਹ ਸੰਸਾਰ ਵਿੱਚ ਆ ਕੇ ਉਹਨੇ ਕੀ ਪ੍ਰਾਪਤ ਕੀਤਾ? ਕੂਰਮੇ ਨੇ ਝੂਠੇ ਪੁਰਸ਼ਾਂ ਨੇ ਕੀ ਲਹੇ ਹੋ ਕੀ ਪ੍ਰਾਪਤ ਕੀਤਾ? ਸ਼ਾਖਾ ਨਾਲ ਸੰਜਰਾ ਉਹ ਕੀ ਕਰਦੇ ਰਹੇ? ਇਸ ਤਰ੍ਹਾਂ ਜਾਣੋ ਟਾਹਣੀਆਂ ਤੇ ਦਲ ਪੱਤਿਆਂ ਨੂੰ ਸਿੰਜਦੇ ਰਹੇ, ਜੋ ਨਹੀਂ ਸਿੰਚੋ ਮੂਰ, ਜੇ ਉਹਨਾਂ ਨੇ ਮੂਰ ਮੁੰਡ ਨੂੰ ਨਹੀਂ ਸਿੰਜਿਆ ਤਾਂ ਕੀ ਫਾਇਦਾ ਹੋਇਆ? ਦੋਹਰਾ ਜੇ ਉਹਨੇ ਸੱਚ ਸਰੂਪ ਕੀ ਜੋ ਸਾਰਿਆਂ ਦਾ ਮੁੰਡ ਸੀ, ਪਰਮਾਤਮਾ ਨੂੰ ਯਾਦ ਨਹੀਂ ਕੀਤਾ ਤੇ ਦੇਵੀ ਦੇਵਤਿਆਂ ਦੀ ਪੂਜਾ ਡਾਹਣੀਆਂ ਨੂੰ ਸਿੰਜਦੇ ਰਹੇ, ਕੀ ਪ੍ਰਾਪਤ ਕੀਤਾ? ਦੋਹਰਾ ਜੈਸੇ ਸਾਂਚੇ ਮੈਂ ਪਰੇ ਹੋਤ ਕਣਕ ਬਹੁ ਅੰਗ, ਜਿਸ ਤਰ੍ਹਾਂ ਕਹਿੰਦੇ ਉਹ ਟਕਸਾਲ ਹੁੰਦੀ ਹੈ ਜਿਹਦੇ ਵਿੱਚ ਮੋਹਰਾਂ ਰੁਪਈਏ ਪੈਸੇ ਬਣਾਏ ਜਾਂਦੇ ਆ ਉਹਨੂੰ ਸਾਂਚਾ ਕਹਿ ਲਓ। ਜਿਵੇਂ ਕਹਿੰਦੇ ਉਹਦੇ ਪਿਆ ਸੋਨਾ ਜਿਹੜਾ ਕਈ ਤਰ੍ਹਾਂ ਦਾ ਬਣ ਜਾਂਦਾ, ਕਣਕ ਮਹਿੰਦੇ ਸੋਨਾ ਬਹੁਤ ਪ੍ਰਕਾਰ ਦਾ ਬਣ ਜਾਂਦਾ, ਬਹੁਤ ਹੀ ਅੰਗ ਤਰ੍ਹਾਂ ਦਾ ਬਣ ਜਾਂਦਾ। ਨਾਨਾ ਵਕਤ ਜੋ ਬ੍ਰਹਮ ਮੈਂ ਲੈ ਉਪਾਧ ਕੋਸ਼ੰ, ਇਸ ਤਰ੍ਹਾਂ ਪਰਮਾਤਮਾ ਜਿਹੜਾ ਉਹ ਵੀ ਚੀਜ਼ਾਂ ਨਾਲ ਮਿਲ ਕੇ ਕਈ ਰੂਪ ਹੋ ਜਾਂਦਾ, ਉਪਾਧੀ ਕੋਸ਼ੰਗ। ਔਰ ਇਸ ਤਰ੍ਹਾਂ ਕਹਿੰਦੇ ਫਿਰ ਉਹ ਪਰਮਾਤਮਾ ਜਿਹੜਾ ਹੈ ਉਪਾਧੀ, ਹਾਂਜੀ, ਕਿਸੇ ਪਦਵੀ ਨੂੰ ਜਾਂ ਰੁਤਬੇ ਨੂੰ ਪਾ ਕੇ, ਹਾਂਜੀ, ਇਸ ਦਾ ਵਸਤੂ ਦਾ ਗਿਆਨ ਕਰਾਉਣ ਦਾ ਕਾਰਨ ਜਿਹੜੀ ਵਸਤੂ ਹੈ ਵੱਖਰਾ ਹੋਵੇ, ਜਿਵੇਂ ਘੜਾ ਆਕਾਸ਼ ਨੂੰ, ਹਾਂਜੀ, ਘੜਾ ਪ੍ਰਗਟ ਕਰਦਾ ਪਰ ਆਕਾਸ਼ ਤੋਂ ਜੁਦਾ ਹੁੰਦਾ, ਇਸੇ ਤਰ੍ਹਾਂ ਕਹਿੰਦੇ ਹੈ ਕਿ ਨਾਨਾ ਵਕਤ ਜੋ ਬ੍ਰਹਮ ਮੈਂ, ਇਸ ਤਰ੍ਹਾਂ ਨਾਨਾ ਤਰ੍ਹਾਂ ਦਾ ਬ੍ਰਹਮ ਮੈਂ ਔਰ ਬ੍ਰਹਮ ਰੂਪ ਹੀ ਲੈ ਉਪਾਧ ਕੋਸ਼ੰ, ਉਪਾਧੀ ਦਾ ਸੰਗ ਲੈ ਕੇ ਉਹ ਜੁਦੇ ਜੁਦੇ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਹੈ ਇੱਕੋ ਹੀ ਆ। ਦੋਹਰਾ, ਮ੍ਰਿਦ ਵਕਾਰ ਮ੍ਰਿਦ ਮੈਂ ਸਕਲ ਹਿਮ ਵਕਾਰ ਹਿਮ ਜਾਣ, ਜਿਵੇਂ ਕਹਿੰਦੇ ਮ੍ਰਿਦ ਵਕਾਰ ਮ੍ਰਿਦ ਮੈਂ ਮਿੱਟੀ ਦੇ ਵਕਾਰ ਬਦਲਣ ਕਰਕੇ, ਹਾਂਜੀ, ਉਹ ਮਿੱਟੀ ਦੇ ਜਿਹੜੇ ਭਾਂਡੇ ਕਈ ਤਰ੍ਹਾਂ ਦੇ ਬਣ ਜਾਂਦੇ ਆ, ਸਾਰੇ ਦੇ ਸਾਰੇ ਕਈ ਤਰ੍ਹਾਂ ਦੇ ਬਣਦੇ। ਇਸ ਤਰ੍ਹਾਂ ਹਿਮ ਵਕਾਰ ਬਰਫ ਦਾ ਵਕਾਰ ਪਾ ਕੇ ਹਿਮ ਜਾਣ, ਉਹ ਜਿਹੜੀ ਬਰਫ ਹੈ ਹਿਮ ਪਾਣੀ ਤੋਂ ਬੱਦਲ ਬਦਲ ਕੇ ਬਰਫ ਬਣ ਗਈ, ਅਤੇ ਹਿਮ ਜਿਹੜੀ ਬਰਫ ਹੈ ਉਹ ਪਾਣੀ ਤੋਂ ਭਿੰਨੇ, ਇਸ ਤਰ੍ਹਾਂ ਜਾਣ ਲਓ। ਤੰਤ ਵਕਾਰ ਸੋ ਤੰਤ ਹੀ ਜਿਉਂ ਆਤਮ ਜਗ ਜਾਣ, ਇਸ ਤਰ੍ਹਾਂ ਜਿਹੜੇ ਧਾਗੇ ਤੋਂ ਕੱਪੜਾ ਬਣਿਆ ਅਤੇ ਵਕਾਰ ਬਦਲ ਕੇ, ਕਹਿੰਦੇ ਉਹ ਧਾਗੇ ਤੋਂ ਭਿੰਨ ਨਹੀਂ ਕੋਈ ਵੀ ਕੱਪੜਾ, ਇਸ ਤਰ੍ਹਾਂ ਆਤਮਾ ਤੋਂ ਭਿੰਨ ਸੰਸਾਰ ਨਹੀਂ, ਇਹ ਸਾਰਾ ਆਤਮ ਰੂਪ ਕਰਕੇ ਜਾਣਨਾ ਕਰੋ, ਪਰਮਾਤਮਾ ਦੀ ਆਸ ਇਹਨੂੰ ਵੇਖਣਾ ਕਰੋ। ਪਰਮਾਤਮਾ ਨੂੰ ਆਖੋ ਕਿ ਜੀਵ ਬਣ ਗਏ, ਸਾਰੇ ਜਿਹੜੇ ਜੀਵ ਹੈ ਗੁਰਮੁਖ ਜਿਹੜੇ ਆ ਉਹ ਸਾਰਿਆਂ 'ਚ ਉਹਨਾਂ ਨੂੰ ਪਰਮਾਤਮਾ ਦੀ ਅੰਸ ਦੇਖਦੇ ਆ। ਘੁਮਾਰੇ ਜੋ ਮਾਟੀ ਗੁੰਦੀ ਬਹੁ ਬਾਣੀ ਲਾਈ, ਕਾਹੂੰ ਮੈਂ ਮੋਤੀ ਮੁਕਤਾਲ ਕਾਹੂੰ ਵਿਆਹ ਲਪਾਈ, ਕਾਹੂੰ ਵਿਆਹ ਲਗਾਈ ਹੈ ਤਾਂ ਉਹੀ ਹੈ। ਚਾਰ ਛੇਰੇ ਦੋਹਰਾ, ਦੇਖਿਓ ਰਾਜ ਮੈਂ ਸਰਪਤਾ ਠੂਠ ਚੋਰ ਕੇ ਪਾਏ, ਰਾਜ ਵਿਚਾਰਿਓ ਸੋਖਤ ਮੈਂ ਆਇਓ ਮਨ ਲਚਾਏ। ਜਿਵੇਂ ਰੱਸੀ ਨੂੰ ਜਿਹੜੇ ਦੇਖਿਆ ਰਜੂ ਨਾਮ ਰੱਸੀ ਦਾ, ਉਹ ਚ ਸਰਪੁਣੇ ਦਾ ਜਿਹੜਾ ਭਰਮ ਸੀ ਪੈਦਾ ਹੋ ਗਿਆ, ਇਸੇ ਤਰ੍ਹਾਂ ਕਹਿੰਦੇ ਫਿਰ ਜਦੋਂ ਠੂਠ ਨੂੰ ਦੇਖਿਆ ਚੋਰ ਕੇ ਭਾਏ, ਚੋਰ ਵਾਂਗੂ ਲੱਗਣ ਲੱਗ ਪਿਆ ਵੀ ਸ਼ਾਇਦ ਚੋਰ ਆ ਨੀ ਰਾਤ ਦੇ ਵਿੱਚ, ਤੇ ਉਹਨੂੰ ਚੋਰ ਹੀ ਮੰਨ ਕੇ ਬਹਿ ਗਿਆ। ਹਾਂਜੀ, ਠੂਠ ਦਰਖਤ ਦਾ ਜਿਹੜਾ ਮੁੰਡਿਆ ਉਹ ਡਰਾਉਣਾ ਨਜ਼ਰ ਆਉਂਦਾ, ਭਾਏ ਮੈਨੇ ਉਹਦੇ ਵਾਂਗੂ। ਔਰ ਇਸੇ ਤਰ੍ਹਾਂ ਹੀ ਫਿਰ ਰਾਜ ਤੋਂ ਵਿਚਾਰਿਓ ਸ਼ੁਭਤ ਮੈਂ ਆਇਓ ਮੈਂ ਮਿਲਕਾਏ, ਸ਼ੋਭਤ ਜਿਹੜੀ ਸਿੱਪੀ ਹੈ ਉਹਨੂੰ ਚਮਕੀ ਦੀ ਦੇਖ ਕੇ ਤੇ ਚਾਂਦੀ ਦੇ ਭਰਮ ਵਿੱਚ ਉਹਦਾ ਮਨ ਜਿਹੜਾ ਸੀ ਲਲਚਾ ਗਿਆ, ਤੇ ਮਨ 'ਚ ਵਿਚਾਰਿਆ ਕਿ ਸ਼ਾਇਦ ਚਾਂਦੀ ਹੈ ਉਹਦੀ ਪ੍ਰਾਪਤੀ ਦਾ ਲੋਭ ਆ ਗਿਆ, ਮਨ ਲਲਚਾਏ, ਮਨ ਲਲਚਾਇਆ, ਮਨ 'ਚ ਉਹਦਾ ਲੋਭ ਜਿਹੜਾ ਸੀ ਲਾਲਚ ਪੈਦਾ ਹੋ ਗਿਆ। ਦੋਹਰਾ, ਭਇਓ ਬਗੂਰਾ ਬਾਤ ਮੈਂ ਅਗਨ ਚਨਗ ਬੋਅੰਗ, ਬੀਜੈ ਮੈਂ ਤਰਵਰ ਜਥਾ ਜਲ ਨਦ ਮਦ ਤਰੰਗ। ਜਿਵੇਂ ਬਾਤ ਹਵਾ ਦੇ ਨਾਲ ਜਿਹੜਾ ਬਾਂਬ ਰੋਲਾ ਹੁੰਦਾ ਬਗੂਰਾ ਬਣ ਗਿਆ, ਅਗਨ ਚਿਨਗ ਬੋਅੰਗ, ਤੇ ਉਹ ਹਵਾ ਤੋਂ ਭਿੰਨ ਤਾਂ ਹੁੰਦਾ ਹੀ ਨਹੀਂ, ਅੱਗ ਤੋਂ ਅਨੇਕਾਂ ਹੀ ਕਹਿੰਦੇ ਜਿਹੜੀਆਂ ਚੰਗਿਆੜੀਆਂ ਉੱਠਦੀਆਂ ਅੱਗ ਤੋਂ ਭਿੰਨ ਨਹੀਂ ਹੁੰਦੀਆਂ। ਚਿਨਗ ਬਹੁ ਅੰਗ, ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿਣਗਾਂ, ਹਾਂਜੀ, ਅਗਨ ਚਿਨਗ ਬਹੁ ਅੰਗ, ਅਗਨ ਦੀਆਂ ਜਿਹੜੀਆਂ ਚਿੰਗਿਆਰੀਆਂ ਬਹੁ ਅੰਗ ਮੈਨੇ ਬਹੁਤ ਪ੍ਰਕਾਰ ਦੀਆਂ ਨਜ਼ਰ ਆਉਂਦੀਆਂ ਉਹ ਅੱਗ ਤੋਂ ਵੱਖ ਨੇ ਬੀਜਿਆ ਮੈਂ ਤਰਵਰ ਜਥਾ ਜਲਨੇ ਤੋਂ ਮਤ ਕਰਾਂਗਾ ਜਿਸ ਤਰ੍ਹਾਂ ਕਹਿੰਦੇ ਕਿਸੇ ਬੀਜ ਚੋਂ ਪੌਦਾ ਪੈਦਾ ਹੁੰਦਾ ਉਹ ਬੀਜ ਤੋਂ ਭਿੰਨ ਨੇ ਤੇ ਇਸੇ ਤਰ੍ਹਾਂ ਸਮੁੰਦਰ ਵਿਚੋਂ ਹਾਂਜੀ ਜਦੋਂ ਹਵਾ ਵਗਦੀ ਹੈ ਕਈ ਤਰੰਗ ਲਹਿਰਾਂ ਉੱਠਦੀਆਂ ਉਹ ਸਮੁੰਦਰ ਤੋਂ ਵੱਖਰੀਆਂ ਨਹੀਂ ਹੁੰਦੀਆਂ ਔਰ ਮੱਧ ਮੈਂ ਨਹੀਂ ਹੁੰਦਾ ਵਿੱਚ ਦੋਹਰਾ ਮਿਸ਼ਰੀ ਕੀ ਤੁੰਬੀ ਰਚੀ ਰੰਗ ਰੂਪ ਤਾਂ ਆਹੇ ਖਾਣ ਲੱਗਿਓ ਜਬ ਪਰਮ ਤਜ ਸੋਸਤਾ ਉਗਾ ਕੌਰੀ ਨਾ ਹੈ ਜਿਸ ਤਰ੍ਹਾਂ ਕਿਸੇ ਨੇ ਮਿਸ਼ਰੀ ਲੈ ਕੇ ਉਹਦੀ ਤੁੰਬੀ ਬਣਾ ਦਿੱਤੀ ਔਰ ਜਿਹੜੇ ਉਹਦੇ ਰੰਗ ਰੂਪ ਸੀ ਨਿਆਰੇ ਨਿਆਰੇ ਉਹ ਵੀ ਕਈ ਤਰ੍ਹਾਂ ਦੇ ਵਿੱਚ ਭਰ ਦਿੱਤੇ ਉਹ ਵੀ ਬਣਾ ਦਿੱਤੇ ਆਹੇ ਮੈਨੇ ਹੈ ਰੰਗ ਰੂਪ ਕਈ ਤਰ੍ਹਾਂ ਦੇ ਹੈਗੇ ਹੈ ਖਾਣ ਲੱਗਿਓ ਤਾਂ ਭਰਮ ਦਾ ਜਦੋਂ ਭਰਮ ਦਾ ਖਾਣ ਲੱਗਿਆ ਸੋ ਤਬ ਕਰ ਵੀ ਨਾ ਹੈ ਜਿਲੇ ਦੇਖਿਆ ਉਹ ਕੌੜੀ ਨੂੰ ਤਾਂ ਬੜੀ ਮਿੱਠੀ ਹੈ ਦੋਹਰਾ ਉਹ ਚੀਜ਼ਾਂ ਦਾ ਭਾਂਤ ਪਾਉਂਦੀਆਂ ਬਣਾਇਆ ਸੀ ਮੂੰਹ ਜਿਲੇ ਮਿਠਾਸ ਪਾਈ ਮਿਠਾਸ ਇੱਕੋ ਹੀ ਹੈ ਇਸ ਤਰ੍ਹਾਂ ਆਤਮ ਚੇਤਨ ਸੱਤਾ ਇੱਕੋ ਹੀ ਹੈ ਦੋਹਰਾ ਪਾਵਕ ਮੈਂ ਦਿਵਕ ਨੇ ਨਵ ਮੈਂ ਘੱਟ ਮਨ ਨਾਮ ਨਿਰਮਾ ਜੋਰਾ ਪਏ ਜੋ ਜਗ ਆਤਮ ਨਾਮ ਜਿਸ ਤਰ੍ਹਾਂ ਕਹਿੰਦੇ ਜਿਹੜੀ ਅਗਨੀ ਹੈ ਉਹਦੇ ਚ ਬਹੁਤ ਤਰ੍ਹਾਂ ਦੇ ਦੀਪਕ ਜਲਾਉਣ ਦੀ ਸ਼ਕਤੀ ਹੁੰਦੀ ਹੈ ਜਦੋਂ ਕਹਿੰਦੇ ਘੜੇ ਵਿੱਚ ਆਕਾਸ਼ ਨਜ਼ਰ ਆਵੇ ਤਾਂ ਉਹਨੂੰ ਲੋਕ ਘਟਾਕਾਸ਼ ਕਹਿੰਦੇ ਆ ਮਕਾਨ ਵਿੱਚ ਆਵੇ ਉਹਨੂੰ ਮਟਾਕਾਸ਼ ਕਹਿੰਦੇ ਆ ਜਿਹੜਾ ਪਲਾਟ ਖਾਲੀ ਹੈ ਸੋਨਿਆ ਉਹਦਾ ਨਾਮ ਮਟਾਕਾਸ਼ ਪੈ ਜਾਂਦਾ ਤੇ ਪਾਣੀ ਵਿੱਚ ਬਰਫ ਦੇ ਗੜੇ ਹੁੰਦੇ ਆ ਇਸ ਤਰ੍ਹਾਂ ਸਾਰਾ ਸੰਸਾਰ ਵਿੱਚ ਆਤਮਾ ਹੀ ਆ ਹਰ ਜਗ੍ਹਾ ਪਰਿਪੂਰਨ ਉਹ ਤੋਂ ਭਿੰਨ ਕੁਛ ਵੀ ਨਹੀਂ ਨੀਰਮਾਲ ਓਰਾ ਪਏ ਜਿਵੇਂ ਪਾਣੀ ਵਿੱਚ ਓਰਾ ਗੜਾ ਪੈਦਾ ਹੋ ਗਿਆ ਜੋ ਜਗ ਆਤਮ ਰਾਮ ਇਸ ਤਰ੍ਹਾਂ ਹੀ ਸਾਰੇ ਸੰਸਾਰ ਵਿੱਚ ਆਤਮਾ ਰਾਮ ਨੂੰ ਜਾਣਨਾ ਕਰ ਦੋਹਰਾ ਸੱਤ ਕਹੋਂ ਤੋਂ ਹੈ ਨੇ ਮਿਥਿਆ ਕਹੋਂ ਤੋਂ ਆਹੇ ਜੇ ਸੰਸਾਰ ਨੂੰ ਕਹਿੰਦੇ ਸੱਚਿਆ ਤੇ ਫਿਰ ਇਹ ਸਦਾ ਸੱਚ ਰਹਿਣ ਵਾਲਾ ਨੀ ਜਿਹੜਾ ਦਿਸ ਰਿਹਾ ਜੇ ਝੂਠਾ ਕਹਿੰਦੇ ਆ ਸਭ ਕੋ ਨਜ਼ਰ ਵੀ ਆ ਰਿਹਾ ਅਸਲ ਵਿੱਚ ਤਾਂ ਕਹਿੰਦੇ ਸੰਸਾਰ ਤਿੰਨਾਂ ਹੀ ਕਾਲਾਂ ਵਿੱਚ ਝੂਠਾ ਨਾ ਪਹਿਲਾਂ ਸੀ ਨਾ ਹੁਣ ਨਾ ਅੱਗੇ ਨੂੰ ਹੋਏਗਾ ਕਹਿ ਨਾਥ ਚਰਜ ਮਹਾਂ ਕਹਿ ਕਹੀਏ ਕਾਹੇ ਪੰਡਤ ਨਾਥ ਜੀ ਕਹਿੰਦੇ ਗੱਲ ਬੜੀ ਇਸ ਚਰਜ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾਂ ਸੱਚਾ ਕਿਸ ਤਰ੍ਹਾਂ ਕਹੀਏ ਸਭ ਕੁਝ ਸੰਸਾਰ ਤੋਂ ਜਾ ਰਿਹਾ ਝੂਠਾ ਕਿਵੇਂ ਕਹੀਏ ਕਿਉਂਕਿ ਸਾਰਾ ਸੱਚ ਨਜ਼ਰ ਆ ਰਿਹਾ ਕਹਿ ਨਾਥ ਅਚਰਜ ਮਹਾਂ ਨਾਥ ਜੀ ਕਹਿੰਦੇ ਕਹਿਣ ਵਿੱਚ ਬੜਾ ਅਚਰਜ ਆ ਕਹਿ ਕਹੀਏ ਕਾਹੇ ਕਹੀਏ ਆਖੀਏ ਕਹਿ ਕਿਸ ਤਰ੍ਹਾਂ ਹੈਂਜੀ ਕਹਿ ਇਹ ਅਕਥ ਨਹੀਂ ਹੈ ਦੱਸ ਨਹੀਂ ਸਕਦੇ ਬਿਆਨ ਕਹੀਏ ਆਖੀਏ ਕਾਹੇ ਕਿਸ ਤਰ੍ਹਾਂ ਇਹਨੂੰ ਕਹਿ ਕੇ ਦੱਸੀਏ ਕਿਉਂਕਿ ਦਿਸਣ ਵਿੱਚ ਸਭ ਕੁਝ ਨਜ਼ਰ ਆ ਰਿਹਾ ਸੱਚ ਨਜ਼ਰ ਆ ਰਿਹਾ ਤੇ ਗਿਆਨ ਦੁਆਰਾ ਇਹਦਾ ਬਾਅਦ ਹੋ ਜਾਂਦਾ ਤੇ ਫਿਰ ਹੈ ਹੀ ਕੁਝ ਨਹੀਂ ਇਸ ਵਾਸਤੇ ਇਹ ਪਰਮੇਸ਼ਰ ਨੇ ਇੱਕ ਐਸੀ ਖੇਲ ਰਚਾਈ ਹੋਈ ਹੈ ਤੇ ਇਸ ਉਹਦੀ ਕਿਰਪਾ ਨਾਲ ਇਹ ਸਾਰਾ ਕੁਝ ਸਮਝ ਵਿੱਚ ਪਾਈ ਆਉਂਦਾ ਹੈ ਸਤਿਨਾਮ ਸ੍ਰੀ ਵਾਹਿਗੁਰੂ